ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ 'ਚ ਜੁੜ ਬੈਠੀ ਅਤੇ ਪਾਵਨ ਗੋਦਾ ਨਿਗਾ ਰੰਗ ਰਸਮਾਨ ਰਹੀ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਰੋਸੇ ਗਿਲੇ। ਅਕਾਲ ਪੁਰਖ ਆਪ ਨਿਰੰਜਨ ਅਤੇ ਨਿਰਮਲ ਹੈ, ਸਾਡੇ ਵਿੱਚ ਉਸਦੀ ਜੋਤ ਪ੍ਰਵੇਸ਼ ਹੈ ਉਹ ਵੀ ਨਿਰਮਲ ਹੈ। ਸਾਡੀ ਜੋਤ ਦੇ ਉਦਾਲੇ ਹੋਮੇ ਦਾ ਗਿਲਾਫ ਚੜ੍ਹਿਆ ਹੋਇਆ ਹੈ। ਇਹ ਹੋਮੇ ਕੂੜੀ ਅਤੇ ਮੈਲੀ ਮਾਇਆ ਵਿੱਚੋਂ ਉਪਜੀ ਹੈ, ਇਸ ਲਈ ਸਾਡੀ ਹੋਮੇ ਵੀ ਮੈਲੀ ਹੈ। ਦੂਜੇ ਲਫਜ਼ਾਂ ਵਿੱਚ ਸਾਡੇ ਅੰਤਰ ਆਤਮੇ ਇਲਾਹੀ ਜੋਤ ਤਾਂ ਨਿਰਮਲ ਹੈ, ਪਰ ਇਸ ਦੇ ਉਦਾਲੇ ਹੋਮੇ ਦਾ ਛੋੜ ਮੈਲਾ ਹੈ। ਜਿਉਂ ਜਿਉਂ ਸਾਡਾ ਹੋਮੇ ਵੇੜਿਆ ਮਨ ਮਾਇਆ ਵਿੱਚ ਵਿਚਰਦਾ ਅਤੇ ਗਲਤਾਨ ਹੁੰਦਾ ਹੈ, ਤਿਉਂ ਤਿਉਂ ਮਨ ਨੂੰ ਵਧੇਰੇ ਮਾਇਕੀ ਮੈਲ ਚੜ੍ਹਦੀ ਜਾਂਦੀ ਹੈ। ਧਿਆਨ ਦੇਣਾ ਜੀ, ਜਿਉਂ ਜਿਉਂ ਸਾਡਾ ਹੋਮੇ ਵੇੜਿਆ ਮਨ ਮਾਇਆ ਵਿੱਚ ਵਿਚਰਦਾ ਅਤੇ ਗਲਤਾਨ ਹੁੰਦਾ ਹੈ, ਤਿਉਂ ਤਿਉਂ ਮਨ ਨੂੰ ਵਧੇਰੇ ਮਾਇਕੀ ਮੈਲ ਚੜ੍ਹਦੀ ਜਾਂਦੀ ਹੈ। ਜੇਕਰ ਸਾਫ਼ ਕੱਪੜੇ 'ਤੇ ਮੈਲ ਦਾ ਕੋਈ ਦਾਗ ਲੱਗਿਆ ਹੋਵੇ ਤਾਂ ਇਹ ਮੈਲ ਦਾ ਦਾਗ ਧੂੜ ਨੂੰ ਪਕੜਦਾ ਹੈ ਅਤੇ ਉਹ ਦਾਗ ਹੋਰ ਗਾੜਾ ਹੁੰਦਾ ਜਾਂਦਾ ਹੈ। ਮੱਖੀਆਂ ਆਦਿ ਵੀ ਮੈਲੀ ਅਤੇ ਗੰਦੀ ਥਾਂ ਉੱਤੇ ਹੀ ਬਹਿੰਦੀਆਂ ਹਨ। ਦੂਜਿਆਂ ਦੇ ਔਗਣਾਂ ਦੇ ਅਸਰ ਗ੍ਰਹਿਣ ਕਰਨ ਦੀ ਬਿਰਤੀ ਹੀ ਸਾਡੇ ਮਨ ਦੇ ਮਲੀਨ ਹੋਣ ਦੀ ਕਸਵੱਟੀ ਹੈ। ਇਸ ਤਰ੍ਹਾਂ ਜੇਕਰ ਸਾਡੇ ਮਨ ਉੱਤੇ ਮਾਇਕੀ ਮੈਲ ਲੱਗੀ ਹੋਵੇ ਤਾਂ ਇਹ ਹੋਰਨਾਂ ਮੈਲੀਆਂ ਵਸਤੂਆਂ ਦਾ ਅਸਰ ਲੈਂਦਾ ਅਤੇ ਕਬੂਲਦਾ ਹੈ, ਜਿਸ ਨਾਲ ਸਾਡਾ ਮਨ ਹੋਰ ਵੀ ਮੈਲਾ ਹੁੰਦਾ ਜਾਂਦਾ ਹੈ। ਇਸ ਲਈ ਮਾਇਆ ਵਿੱਚ ਵਿਚਰਦਿਆਂ ਹੋਇਆਂ ਕਈ ਜਨਮਾਂ ਦੇ ਮਾਇਕੀ ਅਸਰ ਹੇਠ ਸਾਡਾ ਮਨ ਕਾਲਾ ਸਿਆਹ ਅਤੇ ਮਨੂਰ ਹੋ ਜਾਂਦਾ ਹੈ। ਜਗ ਹੋਮੇ ਮੈਲ ਦੁੱਖ ਪਾਇਆ, ਮਲ ਲਾਗੀ ਦੂਜੇ ਭਾਏ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹੋ। ਖਨਲੀ ਧੋਤੀ ਉਜਲੀ ਨਾ ਹੋਵਈ, ਜੇ ਸੋ ਧੋਵਨ ਪਾਹੋ। ਜਿਵੇਂ ਕਾਲੀ ਐਨਕ ਨਾਲ ਸਾਰੀਆਂ ਚੀਜ਼ਾਂ ਕਾਲੀਆਂ ਹੀ ਦਿਸਦੀਆਂ ਹਨ, ਭਾਵੇਂ ਉਹ ਕਿਸੇ ਹੋਰ ਰੰਗ ਦੀਆਂ ਹੋਣ। ਇਸੇ ਤਰ੍ਹਾਂ ਸਾਡੇ ਮਨ ਉੱਤੇ ਮਾਇਕੀ ਮੈਲ ਦੀ ਕਾਲੀ ਐਨਕ ਚੜ੍ਹੀ ਹੋਈ ਹੈ, ਜਿਸ ਕਾਰਨ ਸਾਨੂੰ ਸਭ ਵਸਤੂਆਂ ਕਾਲੀਆਂ ਅਤੇ ਮੈਲੀਆਂ ਹੀ ਦਿਸਦੀਆਂ ਹਨ। ਇਸ ਲਈ ਅਸੀਂ ਕਿਸੇ ਵੀ ਵਸਤੂ ਦੀ ਚੰਗਿਆਈ, ਕਿਸੇ ਵਸਤੂ ਦੀ ਅਸਲੀਅਤ ਨੂੰ ਦੇਖਣ ਤੋਂ ਅਸਮਰਥ ਹੋ ਜਾਂਦੇ ਹਾਂ। ਸਾਡੇ ਮਨ ਦੀ ਐਸੀ ਮੈਲੀ ਅਵਸਥਾ ਨੂੰ ਬਾਣੀ ਵਿੱਚ ਭਰਮ ਭੁਲਾਵਾ ਕਿਹਾ ਗਿਆ ਹੈ। ਨਾਮ ਬਿਨਾਂ ਸਭ ਜਗ ਹੈ ਮੈਲਾ, ਦੂਜੇ ਭਰਮ ਪਤ ਖੋਈ। ਐਸੀ ਭਰਮ ਭੁਲਾਵੇ ਵਾਲੀ ਦ੍ਰਿਸ਼ਟੀ ਨਾਲ ਸਾਨੂੰ ਚੰਗੀ ਉੱਤਮ ਦੈਵੀ ਵਸਤੂ ਅਤੇ ਗੁਣਾਂ ਦੀ ਸੋਝੀ ਨਹੀਂ ਹੋ ਸਕਦੀ, ਬਲਕਿ ਅਸੀਂ ਇਹਨਾਂ ਦੇ ਗੁਣਾਂ ਨੂੰ ਵੀ ਆਪਣੀ ਮੈਲੀ ਦ੍ਰਿਸ਼ਟੀ ਦੀ ਰੰਗਣ ਚਾੜ ਦਿੰਦੇ ਹਾਂ। ਇਸੇ ਭਰਮ ਭੁਲਾਵੇ ਵਾਲੀ ਹਾਲਤ ਨੂੰ ਅਗਿਆਨਤਾ ਕਿਹਾ ਜਾਂਦਾ ਹੈ। ਇਹ ਕਿਤਨੀ ਦੁਖਦਾਈ ਅਤੇ ਹਾਸੋਹੀਣੀ ਗੱਲ ਹੈ ਕਿ ਜੀਵ ਦੇ ਅੰਤਰ ਆਤਮੇ ਇਲਾਹੀ ਨਿਰਮਲ ਜੋਤ ਦੇ ਪ੍ਰਵੇਸ਼ ਹੁੰਦਿਆਂ ਹੋਇਆਂ ਵੀ ਅਸੀਂ ਆਪਣੀ ਹੋਮੇ ਦੇ ਭਰਮ ਦੇ ਹਨੇਰ ਅਤੇ ਅਗਿਆਨਤਾ ਵਿੱਚ ਪਲਚ ਪਲਚ ਕੇ ਸਾਰਾ ਜੀਵਨ ਖੁਆਰ ਕਰ ਰਹੇ ਹਾਂ। ਪਲਚ ਪਲਚ ਸਗਲੀ ਮੂਈ, ਝੂਠੇ ਧੰਦੇ ਮੋਹ। ਇਸ ਅਗਿਆਨਤਾ ਦੇ ਭਰਮ ਭੁਲਾਵੇ ਵਿੱਚ ਸਾਨੂੰ ਉਚੇਰੇ ਕਿਸੇ ਚੰਗੇਰੇ ਸੁਨਹਿਰੇ ਦੈਵੀ ਖਿਆਲਾਂ ਜਾਂ ਗੁਣਾਂ ਉੱਤੇ ਯਕੀਨ ਅਤੇ ਸ਼ਰਧਾ ਭਾਵਨੀ ਨਹੀਂ ਆਉਂਦੀ। ਹਾਂਜੀ, ਸਾਨੂੰ ਸ਼ਰਧਾ ਭਾਵਨੀ ਕਿਉਂ ਨਹੀਂ ਆਉਂਦੀ? ਇਹ ਇਸ ਭਰਮ ਵਿੱਚ, ਅਗਿਆਨਤਾ ਦੇ ਭਰਮ ਵਿੱਚ ਸਾਨੂੰ ਕਿਸੇ ਉਚੇਰੇ ਚੰਗੇਰੇ ਸੁਨਹਿਰੇ ਦੈਵੀ ਖਿਆਲਾਂ ਜਾਂ ਗੁਣਾਂ ਉੱਤੇ ਯਕੀਨ ਅਤੇ ਸ਼ਰਧਾ ਭਾਵਨੀ ਨਹੀਂ ਆਉਂਦੀ ਅਤੇ ਐਵੇਂ ਉਪਰੇ ਜੇ ਮਨ ਨਾਲ ਧਾਰਮਿਕ ਠਾਠਾ ਬਾਗਾ ਕਰ ਛੱਡਦੇ ਹਾਂ। ਅੰਤਰ ਮੈਲ ਲੱਗੀ ਨਹੀਂ ਜਾਣੇ, ਬਾਹਰੋਂ ਮਲਮਲ ਧੋਵੈ। ਕਿਰਿਆ ਚਾਰ ਕਰਮ ਖਟ ਕਰਮਾ, ਇਤਰਾਤੇ ਸੰਸਾਰੀ। ਅੰਤਰ ਮੈਲ ਨਾ ਉਤਰੇ, ਹੋਮੇ ਬਿਨ ਗੁਰਬਾਜੀ ਹਾਰੀ। ਐਸੇ ਮੈਲੇ ਮਨ ਵਿੱਚੋਂ ਨੀਵੇਂ ਅਤੇ ਮਲੀਨ ਖਿਆਲ ਅਤੇ ਰੁਚੀਆਂ ਹੀ ਉਪਜਦੀਆਂ ਹਨ, ਜਿਹਾ ਕਿ ਸ਼ੱਕ, ਸ਼ਿਕਾਇਤ, ਰੋਸੇ, ਗਿਲੇ, ਸਾੜਾ, ਕਾੜਾ, ਕੁਲਝਣਾ, ਘਿਰਨਾ, ਵੈਰ, ਵਿਰੋਧ, ਝਗੜੇ, ਬਦਲੇ ਆਦਿ ਦੀ ਜੇ ਕੋਈ ਸਾਡੇ ਨਾਲ ਕਿਸੇ ਤਰ੍ਹਾਂ ਦੀ ਵਧੀਕੀ, ਬੇਇਨਸਾਫ਼ੀ, ਕਪਟ, ਮੁਖਾਲਫਤ, ਘਿਰਨਾ, ਨਿੰਦਿਆ, ਦੁਰਵਿਹਾਰ ਕਰੇ ਤਾਂ ਮਨ ਨੂੰ ਠੇਸ ਪੁੱਜਣ 'ਤੇ ਉਸ ਸ਼ਖਸ ਪ੍ਰਤੀ ਰੋਸ ਉਤਪੰਨ ਹੁੰਦਾ ਹੈ। ਅਸਲ ਵਿੱਚ ਇਹ ਰੋਸ ਦਾ ਮੁੱਢਲਾ ਕਾਰਨ ਜੀਵ ਦੀ ਹਉਮੈ ਹੀ ਹੈ, ਈਗੋ ਹੈ। ਹਉਮੈ ਹੀ ਆਦਰ ਮਾਣ ਆਸਾ ਮਨਸਾ ਕਲਪਨਾ ਦੀ ਜੜ ਹੈ, ਅਤੇ ਜਦ ਇਹ ਪੂਰੀ ਨਾ ਹੋਵੇ ਮਨ ਕਿਸੇ ਦੂਜੇ ਨੂੰ ਦੋਸ਼ੀ ਠਹਿਰਾਉਂਦਾ ਹੈ ਅਤੇ ਉਸ ਨਾਲ ਰੋਸ, ਸ਼ਿਕਾਇਤ, ਨਾਰਾਜ਼ਗੀ, ਨਫ਼ਰਤ, ਵੈਰ, ਵਿਰੋਧ, ਝਗੜਾ, ਟਾਕਰਾ ਆਦਿ ਕਰਨ ਲੱਗ ਪੈਂਦਾ ਹੈ। ਇਹ ਰੋਸ ਦੁਨਿਆਵੀ ਜੀਵਾਂ ਨਾਲ ਹੋਣੇ ਤਾਂ ਸੁਭਾਵਿਕ ਹਨ, ਪਰ ਕਦੀ ਕਦੀ ਅਸੀਂ ਗੁਰਮੁਖ ਪਿਆਰਿਆਂ, ਮਹਾਂਪੁਰਖਾਂ, ਸੰਤਾਂ, ਸਾਧਾਂ, ਪੀਰ ਪੈਗੰਬਰਾਂ, ਗੁਰੂਆਂ, ਅਵਤਾਰਾਂ, ਇੱਥੋਂ ਤੱਕ ਕਿ ਰੱਬ ਨਾਲ ਵੀ ਰੋਸ ਕਰਨ ਤੋਂ ਨਹੀਂ ਝਿਜਕਦੇ। ਸਤਿਗੁਰ ਪੁਰਖ ਨਿਰਵੈਰ ਹੈ, ਨਿਤ ਹਿਰਦੇ ਹਰ ਲਿਵ ਲਾਏ, ਨਿਰਵੈਰੇ ਨਾਲ ਵੈਰ ਰਚਾਇੰਦਾ, ਆਪਣੇ ਘਰ ਲੁਕੀ ਲਾਏ। ਅੰਤਰ ਕ੍ਰੋਧ ਅਹੰਕਾਰ ਹੈ, ਅੰਦਨ ਜਲੇ ਸਦਾ ਦੁੱਖ ਪਾਏ। ਜਦ ਕੋਈ ਸਾਡੇ ਨਾਲ ਐਸਾ ਵਤੀਰਾ ਕਰਦਾ ਹੈ ਜਿਹੜਾ ਸਾਨੂੰ ਚੰਗਾ ਨਾ ਲੱਗਦਾ ਹੋਵੇ, ਜਾਂ ਜਿਸ ਕਾਰਨ ਸਾਡੀ ਹਉਮੈ ਮੈਂ ਮੇਰੀ ਨੂੰ ਠੇਸ ਵੱਜਦੀ ਹੋਵੇ, ਤਾਂ ਸਾਡੇ ਅੰਦਰ ਸ਼ਿਕਾਇਤ, ਸਾਡੇ ਅੰਦਰ ਨਾਰਾਜ਼ਗੀ ਅਤੇ ਰੋਸ ਉਪਜਦੇ ਹਨ। ਅਸਲ ਵਿੱਚ ਇਹ ਸਾਡਾ ਹਉਮੈ ਨਾਲ ਰੰਗਿਆ ਮਨ ਹੀ ਦੂਜਿਆਂ ਦੇ ਚੰਗੇ ਮਾੜੇ ਵਤੀਰੇ ਦਾ ਅਸਰ ਲੈਂਦਾ ਹੈ ਅਤੇ ਸਾਡੀ ਹਉਮੈ ਦੀਆਂ ਸੂਖਮ ਤਾਰਾਂ ਰੋਸ ਦੀਆਂ ਤਰੰਗਾਂ ਨਾਲ ਵੱਜਣ ਲੱਗ ਪੈਂਦੀਆਂ ਹਨ। ਜਿਉਂ ਜਿਉਂ ਅਸੀਂ ਇਹਨਾਂ ਰੋਸੇ ਗਿਲਿਆਂ ਨੂੰ ਯਾਦ ਕਰਦੇ ਹਾਂ, ਇਹਨਾਂ ਦਾ ਮੁੜ ਮੁੜ ਅਭਿਆਸ ਕਰਦੇ ਹਾਂ ਅਥਵਾ ਘੋਟਦੇ ਹਾਂ, ਤਿਉਂ ਤਿਉਂ ਇਹ ਰੋਸ ਸਾਡਾ ਸੁਭਾਅ ਜਾਂ ਜੀਵਨ ਦਾ ਅੰਗ ਬਣ ਜਾਂਦੇ ਹਨ ਅਤੇ ਅੰਤਸ਼ਕਰਨ ਵਿੱਚ ਤਸ ਵਸ ਰਸ ਜਾਂਦੇ ਹਨ। ਇਉਂ ਇਸ ਕਮਾਏ ਹੋਏ ਰੋਸ ਦੇ ਭਾਵ ਸਾਡੀ ਸ਼ਖਸੀਅਤ, ਸਾਡੀ ਪਰਸਨੈਲਿਟੀ ਬਣ ਜਾਂਦੀ ਹੈ। ਇਹ ਦ੍ਰਿੜ ਹੋਏ ਰੋਸ ਜਦ ਸਾਡੇ ਨਿਮਨ ਚੇਤਨ ਮਨ, ਸਬਕੌਂਸ਼ੀਅਸ ਮਾਇੰਡ ਵਿੱਚ ਉਤਰ ਜਾਂਦੇ ਹਨ, ਤਾਂ ਸਾਡੇ ਖਿਆਲ, ਸਾਡੀ ਚਿਤਵਨੀ, ਸਾਡੀ ਸੋਚਣੀ, ਸਾਡੇ ਫੈਸਲੇ, ਵਿਵਹਾਰ, ਕਰਮ ਧਰਮ ਅਥਵਾ ਜੀਵਨ ਦੇ ਹਰ ਪਹਿਲੂ ਵਿੱਚ ਇਹਨਾਂ ਦਾ ਫਿਰ ਪ੍ਰਗਟਾਵਾ ਹੁੰਦਾ ਰਹਿੰਦਾ ਹੈ। ਕਦੋਂ? ਜਦੋਂ ਇਹ ਸਾਡੇ ਸਬਕੌਂਸ਼ੀਅਸ ਮਾਇੰਡ ਵਿੱਚ ਇਹ ਰੋਸੇ ਗਿਲੇ, ਦ੍ਰਿੜ ਹੋਏ ਰੋਸ ਉਤਰ ਜਾਂਦੇ ਹਨ ਅਥਵਾ ਜੀਵਨ ਦੇ ਹਰ ਪਹਿਲੂ ਵਿੱਚ ਫਿਰ ਇਹਨਾਂ ਦਾ ਪ੍ਰਗਟਾਵਾ ਹੁੰਦਾ ਰਹਿੰਦਾ ਹੈ, ਜਿਸ ਦਾ ਨਤੀਜਾ ਜੀਵ ਲਈ ਅਤਿਅੰਤ ਹਾਨੀਕਾਰਕ ਹੋ ਨਿਬੜਦਾ ਹੈ। ਇਹਨਾਂ ਰੋਸਿਆਂ ਗਿਲਿਆਂ ਕਾਰਨ ਹੀ ਸਹਿਜੇ ਸਹਿਜੇ ਸਾਡਾ ਮਨ ਅਤੇ ਸਰੀਰ ਰੋਗੀ ਹੋ ਜਾਂਦੇ ਹਨ। ਇਸ ਬਾਬਤ ਇੱਕ ਸਿੱਖਿਆਦਾਇਕ ਉਦਾਹਰਣ ਯਾਦ ਆਇਆ ਜੋ ਇੱਕ ਮੈਗਜ਼ੀਨ ਰੀਡਰ ਡਾਇਜੈਸਟ ਵਿੱਚ ਇਉਂ ਛਪਿਆ ਹੋਇਆ ਸੀ। ਅਮਰੀਕਾ ਵਿੱਚ ਦੋ ਸਹੇਲੀਆਂ ਬੜੇ ਪਿਆਰ ਨਾਲ ਰਹਿੰਦੀਆਂ ਸਨ। ਉਹਨਾਂ ਦਾ ਇੱਕ ਦੂਸਰੇ ਤੋਂ ਵਿਛੜਨਾ ਵੀ ਔਖਾ ਸੀ। ਕੁਝ ਸਮਾਂ ਪਾ ਕੇ ਉਹਨਾਂ ਵਿੱਚ ਦਵੈਤ ਆ ਗਈ, ਜਿਹੜੀ ਵੱਧਦੀ ਵੱਧਦੀ ਬੜੀ ਘਿਰਣਤ ਦੁਸ਼ਮਣੀ ਵਿੱਚ ਬਦਲ ਗਈ। ਉਹਨਾਂ ਵਿੱਚੋਂ ਇੱਕ ਨੂੰ ਜੋੜਾਂ ਵਿੱਚ ਦਰਦਾਂ ਇਤਨੀਆਂ ਵੱਧ ਗਈਆਂ ਕਿ ਉਸ ਲਈ ਉੱਠਣਾ, ਬੈਠਣਾ, ਹਿੱਲਣਾ, ਜੁਲਣਾ ਅਤਿਅੰਤ ਦੁਖਦਾਈ ਹੋ ਗਿਆ। ਉਸਨੇ ਬਹੁਤ ਇਲਾਜ ਕਰਾਏ ਪਰ ਕੋਈ ਫਾਇਦਾ ਨਾ ਹੋਇਆ। ਆਖਰ ਉਹ ਕਿਸੇ ਮਾਨਸਿਕ ਡਾਕਟਰ, ਸਾਈਕੈਰਟਿਸਟ ਕੋਲ ਗਈ। ਉਸਨੇ ਸਾਰੀ ਖੋਜ ਕਰਕੇ ਕਿਹਾ, ਤੇਰਾ ਇਲਾਜ ਦਵਾਈਆਂ ਨਾਲ ਕਦੇ ਹਰਗਿਜ਼ ਨਹੀਂ ਹੋ ਸਕਦਾ। ਤੇਰਾ ਇੱਕੋ ਇੱਕ ਇਲਾਜ ਹੈ ਜੋ ਤੂੰ ਆਪ ਹੀ ਕਰ ਸਕਦੀ ਹੈ, ਉਹ ਹੈ ਕਿ ਤੂੰ ਆਪਣੀ ਸਹੇਲੀ ਦੇ ਸਾਰੇ ਰੋਸੇ ਗਿਲੇ ਭੁਲਾ ਕੇ ਉਸਨੂੰ ਪਿਆਰ ਕਰ। ਧਿਆਨ ਦੇਣਾ ਜੀ ਕਿ ਸਾਈਕੈਰਟਿਸਟ ਨੇ ਕਿਹਾ, ਤੇਰਾ ਇਲਾਜ ਦਵਾਈਆਂ ਨਾਲ ਹਰਗਿਜ਼ ਨਹੀਂ ਹੋ ਸਕਦਾ। ਤੇਰਾ ਇੱਕੋ ਇੱਕ ਇਲਾਜ ਹੈ ਕਿ ਤੂੰ ਆਪ ਹੀ ਕਰ ਸਕਦੀ ਹੈ, ਉਹ ਹੈ ਕਿ ਤੂੰ ਆਪਣੀ ਸਹੇਲੀ ਨਾਲ ਸਾਰੇ ਰੋਸੇ ਗਿਲੇ ਭੁਲਾ ਕੇ ਉਸਨੂੰ ਪਿਆਰ ਕਰ। ਪਹਿਲਾਂ ਤਾਂ ਉਹ ਬੜੀ ਔਖੀ ਹੋਈ ਕਿ ਇਹ ਗੱਲ ਕਦਾਚਿਤ ਨਹੀਂ ਹੋ ਸਕਦੀ, ਪਰ ਮਰਤਾ ਕਿਆ ਨਾ ਕਰਤਾ ਅਨੁਸਾਰ ਜਦ ਦਰਦਾਂ ਨੇ ਅਤਿਅੰਤ ਦੁਖੀ ਕੀਤਾ, ਉਹ ਸਾਰੇ ਰੋਸੇ ਗਿਲੇ ਭੁਲਾ ਕੇ ਆਪਣੀ ਸਹੇਲੀ ਦੇ ਗੱਲ ਜਾਣ ਲੱਗੀ। ਫਿਰ ਉਹ ਦੋਵੇਂ ਇਸੇ ਤਰ੍ਹਾਂ ਪਿਆਰ ਨਾਲ ਰਹਿਣ ਲੱਗ ਪਈਆਂ। ਨਤੀਜਾ ਇਹ ਹੋਇਆ ਕਿ ਦਰਦਾਂ ਘਟਦੀਆਂ ਘਟਦੀਆਂ ਕੁਝ ਮਹੀਨਿਆਂ ਵਿੱਚ ਬਿਲਕੁਲ ਹਟ ਗਈਆਂ। ਇਹੋ ਜਿਹੀਆਂ ਘਟਨਾਵਾਂ ਆਮ ਵਾਪਰਦੀਆਂ ਰਹਿੰਦੀਆਂ ਹਨ। ਸਾਡੇ ਮਾਨਸਿਕ ਰੋਗ ਵੀ ਕੋੜ ਜਾਂ ਤਪਿਕ ਦੀ ਤਰ੍ਹਾਂ ਦੀਰਘ ਅਤੇ ਲਾ ਇਲਾਜ ਹੋ ਜਾਂਦੇ ਹਨ। ਹੁਣ ਸਮਝਣ ਵਾਲੀ ਮਹੱਤਵਪੂਰਨ ਗੱਲ ਇਹ ਹੈ ਕਿ ਸਰੀਰਕ ਰੋਗ ਤਾਂ ਸਰੀਰ ਦੀ ਮੌਤ ਤੋਂ ਨਾਲ ਹੀ ਖਤਮ ਹੋ ਜਾਂਦੇ ਹਨ, ਪਰ ਇਹਨਾਂ ਮਾਨਸਿਕ ਦੀਰਘ ਰੋਗਾਂ ਦੀ ਬੁਨਿਆਦ ਸਾਡੇ ਅੰਤਸ਼ਕਰਨ ਵਿੱਚ ਧਸੀ ਹੋਣ ਕਰਕੇ ਇਹ ਸਾਡੇ ਅਗਲੇ ਜਨਮਾਂ ਵਿੱਚ ਵੀ ਨਾਲ ਹੀ ਜਾਂਦੇ ਹਨ ਅਤੇ ਅਗਲੇ ਜੀਵਨ ਨੂੰ ਅਤਿਅੰਤ ਦੁਖਦਾਈ ਬਣਾਉਂਦੇ ਹਨ। ਇਉਂ ਇਹਨਾਂ ਮਾਨਸਿਕ ਰੋਗਾਂ ਦਾ ਜ਼ਹਿਰੀਲਾ ਚੱਕਰ ਚੱਲਦਾ ਰਹਿੰਦਾ ਹੈ। ਜਦ ਸਾਡੇ ਰੋਸੇ, ਸਾਡੀ ਸ਼ਿਕਾਇਤਾਂ, ਸਾਡੀ ਘਿਰਣਾ ਆਦਿ ਦਾ ਇਤਨਾ ਭਿਆਨਕ ਨਤੀਜਾ ਨਿਕਲਦਾ ਹੈ ਤਾਂ ਫਿਰ ਉਸ ਤੋਂ ਬਚਣ ਲਈ ਸਾਨੂੰ ਡੂੰਘੀ ਸੋਚ ਵਿਚਾਰ ਅਤੇ ਉੱਦਮ ਕਰਨ ਦੀ ਅਤਿਅੰਤ ਲੋੜ ਹੈ। ਪਰਮਾਰਥਕ ਪਾਂਧੀਆਂ ਲਈ ਤਾਂ ਇਹ ਅਤਿਅੰਤ ਜ਼ਰੂਰੀ ਹੈ ਕਿ ਉਹ ਪਹਿਲਾਂ ਆਪਣੇ ਮਨ ਦੇ ਸਾਰੇ ਰੋਸੇ, ਗਿਲੇ, ਸ਼ਿਕਾਇਤਾਂ, ਨਾਰਾਜ਼ਗੀਆਂ ਨੂੰ ਪੂਰੀ ਤਰ੍ਹਾਂ ਭੁਲਾਉਣ ਦੀ ਕੋਸ਼ਿਸ਼ ਕਰਨ, ਕਿਉਂਕਿ ਜਿੰਨਾ ਚਿਰ ਸਾਡਾ ਮਨ ਅਤੇ ਅੰਤਸ਼ਕਰਨ ਨਿਰਮਲ ਨਹੀਂ ਹੁੰਦਾ ਉਦੋਂ ਤੱਕ ਸਾਡੇ ਹਿਰਦੇ ਵਿੱਚ ਭਗਤੀ ਭਾਵ ਉਤਪੰਨ ਹੋ ਹੀ ਨਹੀਂ ਸਕਦਾ। ਤਾਂ ਹੀ ਗੁਰਬਾਣੀ ਵਿੱਚ ਇਉਂ ਫਰਮਾਇਆ ਹੈ, ਮੇਰੇ ਮਨ ਕਾਹੇ ਰੋਸ ਕਰੀਜੈ, ਲਾਹਾ ਕਲਯੁਗ ਰਾਮ ਨਾਮ ਹੈ, ਗੁਰਮਤ ਅੰਦਰ ਅੰਦਿਨ ਹਿਰਦੇ ਰਵੀਜੈ। ਮਨ ਮਹਿਲੇ ਭਗਤ ਨਾ ਹੋਵੇ, ਨਾਮ ਨਾ ਪਾਇਆ ਜਾਏ। ਮਨ ਪਾਣੀ ਦੀ ਤਰ੍ਹਾਂ ਚੰਚਲ ਹੈ, ਇਸ ਤਰ੍ਹਾਂ ਇਹ ਹਰ ਤਰ੍ਹਾਂ ਦੇ ਬਾਹਰਲੇ ਅੰਦਰਲੇ ਅਸਰ ਲੈਂਦਾ ਰਹਿੰਦਾ ਹੈ। ਇਹਨਾਂ ਅਸਰਾਂ ਦਾ ਅਭਿਆਸ ਕਰਕੇ ਇਹਨਾਂ ਨੂੰ ਸਾਂਭ ਕੇ ਰੱਖਦਾ ਹੈ, ਇਸ ਤਰ੍ਹਾਂ ਇਹਨਾਂ ਅਸਰਾਂ ਦੇ ਆਧਾਰ 'ਤੇ ਮਹਿਲਾ ਜਾਂ ਨਿਰਮਲ ਹੁੰਦਾ ਰਹਿੰਦਾ ਹੈ। ਇਹਨਾਂ ਬਦਲਵੀਆਂ ਅਵਸਥਾਵਾਂ ਦੇ ਸਭ ਤੋਂ ਸ਼੍ਰੋਮਣੀ ਨੁਕਤਾ ਹੈ ਮਨ ਦਾ ਬਾਹਰਲਾ ਅਸਰ ਲੈਣਾ। ਇਹ ਬਾਹਰਲਾ ਅਸਰ ਸਾਡੀ ਹਉਮੈ ਲੈਂਦੀ ਹੈ। ਹਾਂਜੀ, ਅਸੀਂ ਇਹਨਾਂ ਨੂੰ, ਇਹਨਾਂ ਰੋਸੇ ਗਿਲਿਆਂ ਨੂੰ ਸਾਂਭ ਕੇ, ਅਭਿਆਸ ਕਰਕੇ ਇਹਨਾਂ ਨੂੰ ਸਾਂਭ ਕੇ ਰੱਖਿਆ ਹੈ। ਇਸ ਤਰ੍ਹਾਂ ਇਹਨਾਂ ਅਸਰਾਂ ਦਾ ਆਧਾਰ ਜਾਂ ਮਹਿਲਾ ਜਾਂ ਨਿਰਮਲ ਹੁੰਦਾ ਰਹਿੰਦਾ ਹੈ। ਇਹਨਾਂ ਬਦਲਵੀਆਂ ਅਵਸਥਾਵਾਂ ਦਾ ਸਭ ਤੋਂ ਸ਼੍ਰੋਮਣੀ ਨੁਕਤਾ ਹੈ ਕਿ ਮਨ ਦਾ ਬਾਹਰਲਾ ਅਸਰ ਲੈਣਾ। ਇਹ ਬਾਹਰਲਾ ਅਸਰ ਸਾਡੀ ਹਉਮੈ ਹੀ ਲੈਂਦੀ ਹੈ। ਉਦਾਹਰਣ ਦੇ ਤੌਰ 'ਤੇ ਇੱਕ ਸਾਖੀ ਹੈ। ਕਿਸੇ ਸਾਧੂ ਕੋਲੋਂ ਇੱਕ ਬੰਦੇ ਨੇ ਪੁੱਛਿਆ, ਤੁਹਾਡਾ ਨਾਮ ਕੀ ਹੈ? ਉਸਨੇ ਜਵਾਬ ਦਿੱਤਾ, ਸ਼ੀਤਲ ਦਾਸ। ਕੁਝ ਚਿਰ ਬਾਅਦ ਉਸ ਬੰਦੇ ਨੇ ਫਿਰ ਉਹੀ ਸਵਾਲ ਦੁਹਰਾਇਆ। ਇਸ ਤਰ੍ਹਾਂ ਕਈ ਵਾਰੀ ਉਸਨੇ ਇਹੀ ਸਵਾਲ ਸਾਧੂ ਨੂੰ ਪੁੱਛਿਆ। ਹਰ ਉੱਤਰ ਵੇਲੇ ਸਾਧੂ ਦੇ ਜਵਾਬ ਵਿੱਚ ਤਲਖੀ ਆਉਂਦੀ ਗਈ। ਆਖਿਰਕਾਰ ਸਾਧੂ ਸ਼ੀਤਲ ਦਾਸ ਕ੍ਰੋਧਵਾਨ ਹੋ ਕੇ ਡੰਡਾ ਲੈ ਕੇ ਉਸਦੇ ਪਿੱਛੇ ਪੈ ਗਿਆ ਅਤੇ ਅਗਨਦਾਸ ਹੋ ਨਿਬੜਿਆ। ਇਸ ਤੋਂ ਸਪਸ਼ਟ ਹੁੰਦਾ ਹੈ ਕਿ ਅਜੇ ਸਾਧੂ ਦੀ ਹਉਮੈ ਨਹੀਂ ਸੀ ਮਰੀ। ਉਸਦੀ ਹਉਮੈ ਨੂੰ ਠੇਸ ਵੱਜਣ ਕਰਕੇ ਉਸਨੇ ਰੋਸ ਵਿੱਚ ਆ ਕੇ ਤਲਖ ਵਤੀਰਾ ਅਖਤਿਆਰ ਕੀਤਾ। ਇੱਕ ਹੋਰ ਉਦਾਹਰਣ ਨੂੰ ਗੌਰ ਨਾਲ ਵਿਚਾਰੀਏ। ਮਹਾਤਮਾ ਬੁੱਧ ਜੀ ਨੂੰ ਕਿਸੇ ਨੇ ਬਹੁਤ ਗਾਲਾਂ ਕੱਢੀਆਂ ਅਤੇ ਬਹੁਤ ਬੁਰਾ ਭਲਾ ਕਿਹਾ, ਪਰ ਮਹਾਤਮਾ ਜੀ ਬਿਲਕੁਲ ਸ਼ਾਂਤ ਰਹੇ। ਜਦ ਉਹ ਗਾਲਾਂ ਕੱਢਦਾ ਥੱਕ ਗਿਆ ਤਾਂ ਮਹਾਤਮਾ ਜੀ ਨੇ ਇੱਕ ਪੱਥਰ ਦੀ ਗੀਟੀ ਪੇਸ਼ ਕਰਕੇ ਕਿਹਾ, ਇਹ ਤੁਸੀਂ ਲੈ ਲਓ। ਤਾਂ ਉਸ ਬੰਦੇ ਨੇ ਕਿਹਾ, ਮੈਂ ਨਹੀਂ ਲੈਣੀ। ਫਿਰ ਮਹਾਤਮਾ ਜੀ ਨੇ ਕਿਹਾ, ਕੋਈ ਚੀਜ਼ ਕਿਸੇ ਨੂੰ ਦਿੱਤੀ ਜਾਏ, ਅੱਗੋਂ ਉਹ ਸਵੀਕਾਰ ਨਾ ਕਰੇ ਤਾਂ ਉਹ ਚੀਜ਼ ਦੇਣ ਵਾਲੇ ਕੋਲ ਹੀ ਉਹ ਰਹਿੰਦੀ ਹੈ। ਧਿਆਨ ਦੇਣਾ ਜੀ, ਕੋਈ ਚੀਜ਼ ਕਿਸੇ ਨੂੰ ਦਿੱਤੀ ਜਾਵੇ, ਅੱਗੋਂ ਉਹ ਸਵੀਕਾਰ ਨਾ ਕਰੇ ਤਾਂ ਦੇਣ ਵਾਲੇ ਕੋਲ ਹੀ ਉਹ ਚੀਜ਼ ਰਹਿੰਦੀ ਹੈ। ਇਸ ਲਈ ਜਿਹੜੀਆਂ ਗਾਲਾਂ ਤੂੰ ਮੈਨੂੰ ਦਿੱਤੀਆਂ ਹਨ, ਮੈਂ ਸਵੀਕਾਰ ਨਹੀਂ ਕੀਤੀਆਂ, ਇਸ ਲਈ ਉਹ ਤੇਰੇ ਕੋਲ ਰਹਿ ਗਈਆਂ। ਇਹ ਸਾਖੀ ਤੋਂ ਸਪਸ਼ਟ ਹੁੰਦਾ ਹੈ ਕਿ ਹਉਮੈ ਦਾ ਅਭਾਵ ਹੋਣ ਕਰਕੇ ਮਹਾਤਮਾ ਜੀ ਨੇ ਗਾਲਾਂ ਦਾ ਅਸਰ ਨਹੀਂ ਕਬੂਲਿਆ, ਜਿਸ ਕਰਕੇ ਉਹਨਾਂ ਨੂੰ ਕੋਈ ਰੋਸ ਨਾ ਆਇਆ ਅਤੇ ਉਹ ਸ਼ਾਂਤ ਰਹੇ। ਬਾਹਰਲਾ ਅਸਰ ਲੈਣ ਜਾਂ ਨਾ ਲੈਣ ਬਾਬਤ ਇੱਕ ਹੋਰ ਉਦਾਹਰਣ ਪੇਸ਼ ਕੀਤੀ ਜਾਂਦੀ ਹੈ। ਕਿਸੇ ਅੱਗ ਦੇ ਭਾਂਬੜ ਵਿੱਚੋਂ ਅੱਗ ਦੀਆਂ ਚਿਣਗਾਂ ਚਾਰ ਚੁਫੇਰੇ ਫੈਲ ਰਹੀਆਂ ਹੋਣ, ਉਹਨਾਂ ਵਿੱਚੋਂ ਇੱਕ ਚਿਣਗ ਜੇ ਘਾਹ ਫੂਸ 'ਤੇ ਜਾ ਡਿੱਗੇ ਤਾਂ ਉਹ ਫੌਰਨ ਸੜ ਕੇ ਸਵਾਹ ਹੋ ਜਾਂਦਾ ਹੈ। ਉਹੀ ਚਿਣਗ ਛੋਟੀਆਂ ਛੋਟੀਆਂ ਲੱਕੜਾਂ 'ਤੇ ਜਾ ਪਵੇ ਤਾਂ ਦੇਰ ਤੱਕ ਅੱਗ ਬਲਦੀ ਰਹਿੰਦੀ ਹੈ। ਜੇ ਇਹੀ ਚਿਣਗ ਮਿੱਟੀ ਜਾਂ ਤੇਲ 'ਤੇ ਜਾ ਪਵੇ ਤਾਂ ਇੱਕਦਮ ਭਾਂਬੜ ਬਣ ਜਾਂਦਾ ਹੈ ਅਤੇ ਨੇੜੇ ਨੇੜੇ ਦੀਆਂ ਚੀਜ਼ਾਂ ਸਾਰੀਆਂ ਸੜ ਜਾਂਦੀਆਂ ਹਨ। ਪਰ ਜੇ ਉਹੀ ਚਿਣਗ ਪੈਟਰੋਲ ਜਾਂ ਗੈਸ 'ਤੇ ਜਾ ਪਵੇ ਤਾਂ ਇਹ ਬੰਬ ਦਾ ਧਮਾਕਾ ਬਣ ਜਾਂਦੀ ਹੈ ਅਤੇ ਦੂਰ ਦੂਰ ਤੱਕ ਤਬਾਹੀ ਮਚਾ ਦਿੰਦੀ ਹੈ। ਇਸ ਤੋਂ ਉਲਟ ਜੇ ਉਹੀ ਚਿਣਗ ਸੀਮਿੰਟ ਜਾਂ ਪੱਥਰ 'ਤੇ ਜਾ ਪਵੇ ਜਾਂ ਚਿਣਗ ਆਪ ਹੀ ਖਤਮ ਹੋ ਜਾਂਦੀ ਹੈ ਜਿਸ ਦਾ ਪੱਥਰ ਉੱਤੇ ਕੋਈ ਅਸਰ ਨਹੀਂ ਹੁੰਦਾ, ਅਤੇ ਕਿਤੇ ਉਹੀ ਚਿਣਗ ਪਾਣੀ ਵਿੱਚ ਡਿੱਗ ਪਵੇ ਤਾਂ ਪਾਣੀ 'ਤੇ ਚਿਣਗ ਦਾ ਕੋਈ ਅਸਰ ਨਹੀਂ ਹੁੰਦਾ, ਬਲਕਿ ਪਾਣੀ ਚਿਣਗ ਨੂੰ ਹੀ ਬੁਝਾ ਦਿੰਦਾ ਹੈ। ਇਸ ਤੋਂ ਇਹ ਸਿੱਧ ਹੋਇਆ ਕਿ ਬਾਹਰਲਾ ਅਸਰ ਲੈਣਾ ਸਾਡੇ ਮਨ ਦੀ ਅਵਸਥਾ 'ਤੇ ਨਿਰਭਰ ਹੈ ਜੀ। अर्थात साडे मन दी अग पड़काऊ इनफ्लेमेबल ग्रहण शक्ति जिन्नी जिन्नी हुंदी है उस मुताबक असी बाहरला असर ग्रहण करते हैं। ध्यान देना जी कि ये जिहड़ी मिसाल है इस तो सिद्ध होया कि बाहरला असर लैना साडे मन दी अवस्था ते निर्भर है। साडे मन दी अग पड़काऊ ग्रहण शक्ति जिन्नी जिन्नी हुंदी है उस मुताबक असी बाहरला असर ग्रहण करते हैं। दूसरा महत्वपूर्ण नुकता यह है कि किसी बाहरले असर नूं लै के मुड़ मुड़ याद करके उसका अभ्यास करना, एक तो है असर लैना, दूसरा नुकता है फिर उससे बाहरले असर नूं मुड़ मुड़ याद करके उसका अभ्यास करना। उदाहरण के तौर पर किसी सस ने नूं नूं ताना मारिया, कुलैणी कुचज्जी कंगालां दी धी याद, तां नूं दे मन विच ए व्यंग मेई तीखन बोल इतने खुब गए कि वह पीड़ा रूप बन के मुड़ मुड़ के याद करके चिड़ चिड़ के उस गल का अभ्यास करती रही जिस नाल उसका मन रोस क्रिज नफरत अते क्रोध की अग विच झुलसदा रहा ते हौली हौली रोस दे कालख उस दे अंतशकरण विच तसदी गई। इस मैल का हानिकारक उस दे शरीर उस दे सुभाव उसकी शख्सियत ते पैंदा गया। मन की ऐसी हालत विच जे कोई साडे नाल किसे किस्म का पैड़ा वतीरा करे तां असी उसनू कदाचित माफ करन लई तैयार नहीं हुंदे, बल्कि उसनू होर चंगे गुणा नू भी मैली रंगत चाड़ के होर चंगे गुणा नू मैली रंगत चाड़ के उसनू सदा लई रद्द कर देंदे हां, अपनी काली सूची विच शामिल कर लैंदे हां। जेकर वह माफ़ी भी मंगे चंगा बनने की कोशिश भी करे तां भी असी उसनू अपनी काली सूची ब्लैक लिस्ट विचों कढ़न लई तैयार नहीं हुंदे। इस तरह वह काली सूची घटन की बजाय लमेरी हुंदी जांदी है। ऐसा मलीन मन किसे विच कोई गुण या किसे विच कोई चंग्याई देख ही नहीं सकता, बल्कि चंग्याइयां ते गुणां नू भी अपनी मलीन रंगन चाड़ देंदा है। लोक औगणा की बन्ने गंठड़ी गुण न विहाजै कोई, जेकर काली सूची विचों कोई जी मर भी जाए तो उस प्रति वैर विरोध ते रोसे गिले ऐसी कायम रखते हाँ। साडे मन चित बुद्धि अंतशकरण विच इना काली सूची वालियां दी बहुलता है। इस दे मुकाबले साडे अंदर उच्चे सुचे प्यारे गुरमुख अथवा निर्मल सफेद सूची वाइट लिस्ट वाले जीव बहुत घट हुंदे हन जी, क्योंकि इना साडे मलीन मन विच चंगेरे उचेरे जीवां लई शरदा भावनी नहीं उपजदी। इसलिए काली सूची वालियां दी बहु गिनती मजोरिटी हो जाती है ते सहजे सहजे इन्हां दी पूर्ण बहु सम्मति हो जाती है। इस तरह जे कोई जे किसी छोटी जी उकसाहट नाल किसी विरोधी ते काली सूची वाले जीव नूं याद करके उस प्रति रोस ते शिकवे दियां गंढां मिसलां खोल के उसकी पुरानी कहानी दोहरा के अपने अंदर भली भुली भलाई गल नूं फिर ताज़ा करके अपने मन विच कुलजदे रहिंदे हाँ, इत्थे ही बस नहीं। असी निता प्रति काली सूची विचों कदे किसे दी मिसल अथवा गंढ खोल के अपने आप अजाई सड़दे बलदे तड़फदे कुलजदे रहिंदे हाँ। मैं एक कहिंदियां भी सुनिया है, नी तू कानू उस दा नां लै बैठी, मैनू तो उस डैण दी याद आउण नाल ही सण कपड़ी अग लग जांदी है। ऐसे अभागी जीव किसे जहरीली अगन शोक सागर विच जमदे ज्यूंदे ते मर के जमां दे वस पैंदे हन। ये भावें बाहरों कोई भी अखौती मजहब धारदे फिरन, इन्हां दा अंदरला निजी धर्म रोसे गिले ईरखा द्वैध वैर विरोध दे जहर विच सड़ना बलना कुलजना रहना ही है ते इस विच इन्हां नूं खुजली वांग स्वाद आउंदा है। इन्हां नूं अपने अंदर आपू मचाए हुए जहरीले भांबड़ तों इलावा किसे होर चंगेरे उचेरे सुहनेरे दैवी गुणा की सोझी नहीं आउंदी या जान बुझ के मचले हुए रहिंदे हन। हाँ जी, किसे उचेरे कोई होर भी दुनिया है, ऐसे इन्हां आपू अंदर सहेड़े मचाए हुए जहरीले भांबड़ तों इलावा किसे होर चंगेरे उचेरे सुहनेरे दैवी गुणा की सोझी नहीं आउंदी या जान बुझ के वह मचले रहिंदे हन। साध संगत अते सतगुरु की कृपा बगैर ऐसे अभागे जीव ਆਪੂ ਮਚਾਏ ਜ਼ਹਿਰੀਲੇ ਭੱਠ ਵਿੱਚੋਂ ਨਿਕਲ ਨਹੀਂ ਸਕਦੇ। ਧਿਆਨ ਦੇਣਾ ਜੀ, ਸਾਧ ਸੰਗਤ ਅਤੇ ਸਤਿਗੁਰੂ ਦੀ ਕਿਰਪਾ ਬਗੈਰ ਐਸੇ ਅਭਾਗੇ ਜੀਵ ਆਪੂ ਮਚਾਏ ਹੋਏ ਜ਼ਹਿਰੀਲੇ ਭੱਠ ਵਿੱਚੋਂ ਨਿਕਲ ਨਹੀਂ ਸਕਦੇ। ਅੰਚਲ ਗਹਿ ਕੇ ਸਾਧਕਾ ਤਰਨਾ ਇਹ ਸੰਸਾਰ, ਸਾਧ ਸੰਗਤ ਕੇ ਅੰਚਲ ਲਾਵੋ ਬਿਖਮ ਨਦੀ ਜਾਏ ਤਰਨੀ, ਸਾਧ ਸੰਗਤ ਕੇ ਬਾਸ ਵੇ ਕਲ ਮਲ ਸਭ ਨਸਨਾ, ਭਉ ਜਲ ਬਿਖਮ ਅਸਗਾਹੋ ਗੁਰ ਸ਼ਬਦੀ ਪਾਰ ਪਾਹੇ। ਇਸ ਤਰ੍ਹਾਂ ਸਾਡਾ ਸਾਰਾ ਜੀਵਨ ਸ਼ੱਕ ਰੋਸੇ ਗਿਲੇ ਸ਼ਿਕਾਇਤਾਂ ਡਰ ਈਰਖਾ ਦਵੈਤ ਸਾੜਾ ਨਿੰਦਾ ਚੁਗਲੀ ਵੈਰ ਵਿਰੋਧ ਝਗੜੇ ਲੜਾਈਆਂ ਜ਼ੁਲਮ ਆਦਿ ਵਿੱਚ ਸੜਦਾ ਬਲਦਾ ਕੁਲਜਦਾ ਨਰਕਮਈ ਬਣ ਜਾਂਦਾ ਹੈ। ਇਸ ਲਈ ਸਾਡੀ ਮਲੀਨ ਤੇ ਨਫ਼ਰਤ ਵਾਲੀ ਭਾਵਨਾ ਸਿਰਫ ਸਾਡੇ ਮਨ ਚਿੱਤ ਬੁੱਧੀ ਨੂੰ ਹੀ ਨਹੀਂ ਸਾੜਦੀ, ਬਲਕਿ ਦੂਜੇ ਜੀਵ ਉੱਤੇ ਵੀ ਇਹਨਾਂ ਮਲੀਨ ਭਾਵਨਾ ਦੀਆਂ ਲਹਿਰਾਂ ਦਾ ਅਸਰ ਕਰਦੀਆਂ ਹਨ ਤੇ ਉਸਦੇ ਮਨ ਵਿੱਚ ਵੀ ਨੀਵੀਆਂ ਭਾਵਨਾ ਤੇ ਰੋਸੇ ਗਿਲੇ ਘਿਰਨਾ ਦੇ ਵਲਵਲੇ ਜਾਗ ਉੱਠਦੇ ਹਨ। ਸਹਿਜੇ ਸਹਿਜੇ ਅਸੀਂ ਉਸਦੇ ਹਿਰਦੇ ਵਿੱਚ ਆਪਣੇ ਵਰਗੀ ਤੀਖਰ ਕਿਰਨਾ ਆਪਣੇ ਵਰਗੇ ਵੈਰ ਵਿਰੋਧ ਤੇ ਵਲਵਲਿਆਂ ਨੂੰ ਪੱਕਿਆਂ ਕਰਕੇ ਤੀਬਰ ਤੇ ਦਾਮਨਿਕ ਬਣਾਈ ਜਾਂਦੇ ਹਾਂ। ਇਹੋ ਕਾਰਨ ਹੈ ਇਤਨੇ ਪਾਠ ਇਤਨੇ ਪੂਜਾ ਕਰਮ ਧਰਮ ਧਾਰਮਿਕ ਗ੍ਰੰਥਾਂ ਧਾਰਮਿਕ ਅਸਥਾਨਾਂ ਵਿਦਿਅਕ ਅਸਥਾਨਾਂ ਸਮਾਜਿਕ ਸੁਸਾਇਟੀਆਂ ਵਿਗਿਆਨ ਤਰੱਕੀਆਂ ਦੇ ਬਾਵਜੂਦ ਹਿਰਦਿਆਂ ਵਿੱਚ ਘਰਾਂ ਵਿੱਚ ਗੁਆਂਢੀਆਂ ਵਿੱਚ ਮੁਹੱਲਿਆਂ ਵਿੱਚ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਕੌਮਾਂ ਵਿੱਚ ਦੇਸ਼ਾਂ ਵਿੱਚ ਵਿਸ਼ਵ ਵਿੱਚ ਸ਼ੱਕ ਭਰਮ ਰੋਸੇ ਗਿਲੇ ਈਰਖਾ ਦਵੈਤ ਆਦਿ ਵੱਧਦੇ ਜਾ ਰਹੇ ਹਨ। ਹਾਂਜੀ, ਇਤਨੇ ਪਾਠ ਪੂਜਾ ਇਤਨੇ ਧਾਰਮਿਕ ਗ੍ਰੰਥਾਂ ਧਾਰਮਿਕ ਅਸਥਾਨਾਂ ਦੇ ਬਾਵਜੂਦ ਹਿਰਦਿਆਂ ਵਿੱਚ ਘਰਾਂ ਵਿੱਚ ਗੁਆਂਢੀਆਂ ਵਿੱਚ ਮੁਹੱਲਿਆਂ ਵਿੱਚ ਸ਼ਹਿਰਾਂ ਵਿੱਚ ਕੌਮਾਂ ਵਿੱਚ ਦੇਸ਼ਾਂ ਵਿੱਚ ਵਿਸ਼ਵ ਵਿੱਚ ਸ਼ੱਕ ਭਰਮ ਰੋਸੇ ਗਿਲੇ ਈਰਖਾ ਦਵੈਤ ਆਦਿ ਵੱਧਦੇ ਜਾ ਰਹੇ ਹਨ, ਜਿਸ ਕਾਰਨ ਸਮੁੱਚੇ ਵਿਸ਼ਵ ਵਿੱਚ ਘਿਰਨਾ ਵੈਰ ਵਿਰੋਧ ਖਿੱਚੋ ਤਾਣ ਲੜਾਈਆਂ ਅਤੇ ਜ਼ੁਲਮ ਦਾ ਬੋਲਬਾਲਾ ਅਤੇ ਵਰਤ ਵਰਤਾਰਾ ਹੋ ਰਿਹਾ ਹੈ। ਇਨਸਾਨ ਨੂੰ ਅਕਾਲ ਪੁਰਖ ਨੇ ਆਪਣੀ ਸ਼੍ਰੋਮਣੀ ਔਲਾਦ ਬਣਾ ਕੇ ਬਾਕੀ ਸਾਰਿਆਂ ਜੀਵਾਂ ਨਾਲੋਂ ਵਿਸ਼ੇਸ਼ ਗੁਣ ਪ੍ਰਦਾਨ ਕੀਤੇ, ਅਸ਼ਰਫ ਅਲ ਮਖਲੂਕਾਤ ਦਾ ਦਰਜਾ ਦਿੱਤਾ। ਇਸ ਦੇ ਦੁਨਿਆਵੀ ਨਿਰਬਾਹ ਅਤੇ ਸੁੱਖ ਸ਼ਾਂਤੀ ਲਈ ਕੁਦਰਤ ਦੀਆਂ ਬੇਅੰਤ ਦਾਤਾਂ ਬਖਸ਼ੀਆਂ, ਪਰ ਇਨਸਾਨ ਲਈ ਅਤਿਅੰਤ ਅਫਸੋਸ ਨਮੋਸ਼ੀ ਦੀ ਗੱਲ ਹੈ ਕਿ ਇਸ ਨੇ ਇਸ ਸੁਹਾਵਣੀ ਕਾਇਨਾਤ ਇਹ ਸੱਚੇ ਕੀ ਕੋਠਰੀ ਬਲਿਹਾਰੀ ਕੁਦਰਤ ਸਵਰਗ ਰੂਪ ਜੱਗ ਵਾੜੀ ਕਾਇਨਾਤ ਨੂੰ ਆਪਣੇ ਹੋਮੇ ਵੇਲੇ ਮਲੀਨ ਮਨ ਦੇ ਨੀਵੇਂ ਖਿਆਲਾਂ ਨੀਵੀਆਂ ਵਾਸ਼ਨਾਵਾਂ ਮੈਲੀਆਂ ਭਾਵਨਾਵਾਂ ਖੁਦਗਰਜ਼ੀ ਸ਼ੱਕ ਰੋਸੇ ਗਿਲੇ ਈਰਖਾ ਦਵੈਤ ਨਿੰਦਾ ਘਿਰਨਾ ਅਲਰਜੀ ਵੈਰ ਵਿਰੋਧ ਝਗੜੇ ਲੜਾਈਆਂ ਜ਼ੁਲਮ ਦੁਆਰਾ ਆਤਿਸ਼ ਦੁਨੀਆਂ ਅਗਨ ਸ਼ੋਕ ਸਾਗਰ ਪੌਜਲ ਬਿਖਮਸਗਾਹ ਪੌਜਲ ਬਿਖਮ ਸਾਗਰ ਕੋਰ ਨਰਕ ਅਗਨ ਕੁੰਟ ਚਿੰਤਾ ਚਿਖਾ ਦੁੱਖ ਕਲੇਸ਼ ਵਿੱਚ ਤਬਦੀਲ ਕਰ ਦਿੱਤਾ ਹੈ। ਹਾਂਜੀ, ਪਰਮਾਤਮਾ ਨੇ ਤਾਂ ਇਹ ਸਵਰਗ ਵਾੜੀ ਬਣਾਈ ਸੀ, ਪਰ ਇਨਸਾਨ ਨੇ ਆਪਣੀ ਈਰਖਾ ਦਵੈਤ ਨਿੰਦਾ ਚੁਗਲੀ ਝਗੜੇ ਲੜਾਈਆਂ ਕਰਕੇ ਇਸ ਧਰਤੀ ਨੂੰ ਆਤਿਸ਼ ਦੁਨੀਆਂ ਅਗਨ ਸ਼ੋਕ ਸਾਗਰ ਪੌਜਲ ਬਿਖਮਸ ਗਾਹ ਘੋਰ ਨਰਕ ਅਗਨ ਕੁੰਟ ਚਿੰਤਾ ਚਿਖਾ ਦੁੱਖ ਕਲੇਸ਼ ਵਿੱਚ ਤਬਦੀਲ ਕਰ ਦਿੱਤਾ ਹੈ। ਇਸ ਤਰ੍ਹਾਂ ਅਸੀਂ ਸਮੁੱਚੇ ਤੌਰ 'ਤੇ ਘੋਰ ਪਾਪ ਕਮਾ ਰਹੇ ਹਾਂ ਜੀ। ਅਸੀਂ ਘਰਾਂ ਦੇ ਅੰਦਰ ਅਤੇ ਬਾਹਰ ਉਦਾਲੇ ਪੁਦਾਲੇ ਨੂੰ ਸਾਫ਼ ਰੱਖਣ ਦਾ ਯਤਨ ਨਿਤਾ ਪ੍ਰਤੀ ਕਰਦੇ ਰਹਿੰਦੇ ਹਾਂ, ਘਰਾਂ ਵਿੱਚ ਝਾੜੂ ਦੇ ਕੇ ਪੋਚਾ ਵੀ ਮਾਰਦੇ ਹਾਂ ਅਤੇ ਮੇਜ਼ ਕੁਰਸੀਆਂ ਫਰਨੀਚਰ ਦਰਵਾਜ਼ੇ ਅਤੇ ਖਿੜਕੀਆਂ ਨੂੰ ਝਾੜਦੇ ਪੂੰਝਦੇ ਹਾਂ। ਇਸ ਤਰ੍ਹਾਂ ਅਸੀਂ ਸਾਰਾ ਟੱਬਰ ਘਰ ਦੇ ਬਾਹਰ ਅਤੇ ਘਰ ਦੀ ਸਫਾਈ ਰੱਖਣ ਦਾ ਉੱਦਮ ਕਰਦਾ ਰਹਿੰਦਾ ਹੈ। ਜੇਕਰ ਬੱਚੇ ਛਿਲਕੇ ਕੂੜੇ ਕਰਕਟ ਆਦਿ ਨੂੰ ਘਰ ਵਿੱਚ ਬੇਪਰਵਾਹੀ ਨਾਲ ਸੁੱਟਦੇ ਹਨ ਤਾਂ ਅਸੀਂ ਬੱਚਿਆਂ ਨੂੰ ਡਾਂਟਦੇ ਹਾਂ, ਉਸ ਵੇਲੇ ਬਾਹਰ ਸੁੱਟ ਕੇ ਸਫਾਈ ਕਰਦੇ ਹਾਂ। ਜੇ ਕਿਤੇ ਹਨੇਰੀ ਆ ਜਾਵੇ ਅਸੀਂ ਫੌਰਨ ਦਰਵਾਜ਼ੇ ਖਿੜਕੀਆਂ ਬੰਦ ਕਰ ਦਿੰਦੇ ਹਾਂ। ਹਾਂਜੀ, ਜੇ ਕਿਤੇ ਹਨੇਰੀ ਆ ਜਾਵੇ ਅਸੀਂ ਫੌਰਨ ਦਰਵਾਜ਼ੇ ਖਿੜਕੀਆਂ ਬੰਦ ਕਰ ਦਿੰਦੇ ਹਾਂ। ਬਾਹਰੋਂ ਕੂੜਾ ਕਟਕਟ ਧੂੜ ਅੰਦਰ ਨਾ ਆਵੇ, ਹਨੇਰੀ ਦੇ ਮਗਰੋਂ ਸਾਰੇ ਘਰ ਦੇ ਅੰਦਰ ਬਾਹਰ ਸਫਾਈ ਕੀਤੀ ਜਾਂਦੀ ਹੈ। ਇਤਨੀ ਇਹਤਿਆਤ ਅਤੇ ਇਤਨੀ ਸਾਵਧਾਨੀ ਦੇ ਬਾਵਜੂਦ ਘਰਾਂ ਦੇ ਅੰਦਰ ਉਦਾਲੇ ਪੁਦਾਲੇ ਰੋਜ਼ਾਨਾ ਸਫਾਈ ਦੀ ਲੋੜ ਪੈਂਦੀ ਹੈ। ਇਸੇ ਤਰ੍ਹਾਂ ਸਰੀਰ ਨੂੰ ਸਾਫ਼ ਰੱਖਣ ਲਈ ਵੀ ਨਿਤਾ ਪ੍ਰਤੀ ਸਾਬਣ ਨਾਲ ਨਹਾਉਂਦੇ ਹਾਂ, ਕਈ ਵਾਰੀ ਮੂੰਹ ਹੱਥ ਧੋਂਦੇ ਹਾਂ ਫਿਰ ਵੀ ਸਰੀਰ ਮੈਲਾ ਹੋ ਜਾਂਦਾ ਹੈ ਅਤੇ ਮੁੜ ਮੁੜ ਕੇ ਨਹਾਉਣਾ ਪੈਂਦਾ ਹੈ। ਇਸੇ ਤਰ੍ਹਾਂ ਅਸੀਂ ਨਿਤਾ ਪ੍ਰਤੀ ਮੈਲੇ ਕੱਪੜੇ ਲਾ ਕੇ ਸਾਫ਼ ਸੁਥਰੇ ਕੱਪੜੇ ਪਾਉਂਦੇ ਹਾਂ ਜਿਹੜੇ ਸ਼ਾਮ ਤਾਈਂ ਮੈਲੇ ਹੋ ਜਾਂਦੇ ਹਨ, ਜਿਸ ਕਾਰਨ ਸਾਨੂੰ ਨਿਤ ਕੱਪੜੇ ਧੋਣੇ ਪੈਂਦੇ ਹਨ। ਉੱਪਰ ਦਰਸਾਈ ਰੋਜ਼ਾਨਾ ਜ਼ਿੰਦਗੀ ਤੋਂ ਸਪਸ਼ਟ ਹੈ, ਸਾਨੂੰ ਆਪਣੀ ਬਾਹਰਲੀ ਸਰੀਰਕ ਉਦਾਲੇ ਪੁਦਾਲੇ ਦੀ ਸਫਾਈ ਦਾ ਤੇ ਅਤਿਅੰਤ ਗਹਿਰਾ ਅਹਿਸਾਸ ਹੈ, ਜਿਸ ਦੀ ਪੂਰਨਤਾ ਲਈ ਅਸੀਂ ਅਤਿਅੰਤ ਉਦਮ ਸਾਹਸ ਖੇਚਲ ਖਰਚਾ ਕਰਦੇ ਹਾਂ। ਬਾਹਰਲੀ ਸਰੀਰਕ ਤੇ ਉਦਾਲੇ ਪੁਦਾਲੇ ਦੀ ਮੈਲ ਤੋਂ ਬਚਣ ਤੇ ਸਫਾਈ ਰੱਖਣ ਦੀ ਇਹ ਪ੍ਰੇਰਣਾ ਤੇ ਪ੍ਰਵਿਰਤੀ ਸਾਡੇ ਅੰਦਰ ਕੁਦਰਤੀ ਸਹਿਜ ਸੁਭਾਏ ਹੁੰਦੀ ਹੈ, ਪਰ ਇਸ ਦੇ ਦਰਜੇ ਅੱਡੋ ਅੱਡ ਮਨ ਦੀ ਅਹਿਸਾਸ ਸ਼ਕਤੀ ਉੱਤੇ ਆਧਾਰਿਤ ਹਨ। ਐਸੀ ਕੁਦਰਤੀ ਅਹਿਸਾਸ ਸ਼ਕਤੀ ਸਾਡੇ ਇਸ ਜੀਵਨ ਨੂੰ ਕਿਸੇ ਹੱਦ ਤੱਕ ਸੁਖੀ ਰੱਖਣ ਵਿੱਚ ਸਹਾਇਕ ਤੇ ਲਾਭਦਾਇਕ ਹੈ। ਪਰ ਹੈਰਾਨੀ ਦੀ ਗੱਲ ਹੈ, ਜਿੱਥੇ ਅਸੀਂ ਬਾਹਰਲੀ ਸਰੀਰਕ ਸਫਾਈ ਦੀ ਇਤਨੀ ਪਰਵਾਹ ਇਤਨੀ ਖੇਚਲ ਕਰਦੇ ਹਾਂ, ਉੱਥੇ ਸਾਨੂੰ ਆਪਣੀ ਅੰਦਰਲੀ ਮਾਨਸਿਕ ਮੈਲ ਦਾ ਖਿਆਲ ਹੀ ਨਹੀਂ ਆਉਂਦਾ, ਧਿਆਨ ਹੀ ਨਹੀਂ ਜਾਂਦਾ। ਹਾਂਜੀ, ਘਰ ਦੇ ਆਲੇ ਦੁਆਲੇ ਤੇ ਸਫਾਈ ਰੱਖੀ, ਪਰ ਮਾਨਸਿਕ ਅੰਦਰਲੀ ਮਾਨਸਿਕ ਮੈਲ ਦਾ ਸਾਨੂੰ ਕਦੇ ਖਿਆਲ ਨਹੀਂ ਆਉਂਦਾ, ਧਿਆਨ ਨਹੀਂ ਆਉਂਦਾ। ਅਣਜਾਣ ਹਾਂ, ਬੇਪਰਵਾਹ ਹਾਂ, ਅਵੇਸਲੇ ਹਾਂ, ਜਾਂ ਜਾਣ ਬੁੱਝ ਕੇ ਮਚਲੇ ਹੋਏ ਹੋਏ ਹਾਂ। ਹਾਲਾਂਕਿ ਸਾਰੇ ਧਰਮ ਧਾਰਮਿਕ ਗ੍ਰੰਥ ਸਾਨੂੰ ਅੰਦਰਲੀ ਮਾਨਸਿਕ ਮੈਲ ਦੀ ਬਾਬਤ ਸਖ਼ਤ ਤਾੜਨਾ ਕਰਦੇ ਹਨ, ਇਸ ਤੋਂ ਬਚਣ ਦਾ ਉਪਦੇਸ਼ ਦਿੰਦੇ ਹਨ, ਪਰ ਅਸੀਂ ਇਹਨਾਂ ਤਾੜਨਾਵਾਂ ਅਤੇ ਦੈਵੀ ਉਪਦੇਸ਼ਾਂ ਵੱਲ ਧਿਆਨ ਨਹੀਂ ਦਿੰਦੇ, ਗੋਲਦੇ ਨਹੀਂ, ਠਾਠਾ ਬਾਗਾ ਕਰ ਛੱਡਦੇ ਹਾਂ। ਗੁਰਬਾਣੀ ਵਿੱਚ ਇਸ ਮਾਨਸਿਕ ਮੈਲ ਦੀ ਬਾਬਤ ਇਉਂ ਤਾੜਨਾ ਕੀਤੀ ਗਈ ਹੈ, ਅੰਤਰ ਮੈਲ ਲੱਗੀ ਨਹੀਂ ਜਾਣੇ ਬਾਹਰੋਂ ਮਲ ਮਲ ਧੋਵੈ। ਅੰਤਰ ਮੈਲ ਲੱਗੀ ਨਹੀਂ ਜਾਣੇ ਬਾਹਰੋਂ ਮਲ ਮਲ ਧੋਵੈ। ਮਨ ਮੈਲੇ ਸਭ ਕੁਛ ਮੈਲਾ, ਤਨ ਧੋਤੇ ਮਨ ਅੱਛਾ ਨਾ ਹੋਏ। ਅੰਤਰ ਮੈਲ ਲੋਭ ਬਹੁਤ ਝੂਠੇ, ਬਾਹਰ ਨਹਾਵਣ ਕਾਹੀ ਜੀਓ। ਬਾਹਰਲੀ ਸਫਾਈ ਦਾ ਲਾਭ ਸਿਰਫ ਇਸ ਜਨਮ ਦੇ ਬਾਹਰਲੀ ਬਾਹਰਮੁਖੀ ਜੀਵਨ ਤਾਂ ਹੀ ਸੀਮਤ ਹੈ। ਹਾਂਜੀ, ਇਹ ਜਿਹੜੀ ਅਸੀਂ ਬਾਹਰਲੀ ਸਰੀਰਕ ਅਤੇ ਘਰਾਂ ਦੀ ਸਫਾਈ ਕਰਦੇ ਹਾਂ, ਇਹ ਸਫਾਈ ਤੇ ਇਸ ਜਨਮ ਦੇ ਬਾਹਰਮੁਖੀ ਜੀਵਨ ਤਾਂ ਹੀ ਸੀਮਤ ਹੈ, ਪਰ ਅੰਦਰਲੀ ਮਾਨਸਿਕ ਮੈਲ ਦਾ ਨਤੀਜਾ ਇਸ ਜਨਮ ਤੋਂ ਇਲਾਵਾ ਅਗਲੇ ਜਨਮਾਂ ਵਿੱਚ ਵੀ ਭੁਗਤਣਾ ਪੈਂਦਾ ਹੈ। ਧਿਆਨ ਦੇਣਾ ਜੀ ਕਿ ਮਾਨਸਿਕ ਮੈਲ ਦਾ ਜੋ ਨਤੀਜਾ ਹੈ ਇਸ ਜਨਮ ਤੋਂ ਇਲਾਵਾ ਅਗਲੇ ਜਨਮ ਵਿੱਚ ਵੀ ਭੁਗਤਣਾ ਪੈਂਦਾ ਹੈ, ਪਰ ਫਿਰ ਵੀ ਅਸੀਂ ਆਪਣਾ ਸਾਰਾ ਧਿਆਨ ਉਦਮ ਉਪਾਅ ਸਿਰਫ ਬਾਹਰਲੀ ਸਫਾਈ ਤਾਂ ਹੀ ਸੀਮਤ ਰੱਖਦੇ ਹਾਂ ਅਤੇ ਆਪਣੀ ਅੰਦਰਲੇ ਮਾਨਸਿਕ ਮੈਲ ਵੱਲ ਉੱਕਾ ਹੀ ਧਿਆਨ ਨਹੀਂ ਦਿੰਦੇ। ਸਾਡੀ ਉੱਚੀ ਵਿੱਦਿਆ, ਸਾਡੇ ਆਧੁਨਿਕ ਵਿਗਿਆਨ, ਨਵੀਨ ਸੱਭਿਅਤਾ, ਧਾਰਮਿਕ ਪ੍ਰਚਾਰ ਦੇ ਬਾਵਜੂਦ ਸਾਨੂੰ ਆਪਣੀ ਅੰਦਰਲੀ ਦੀਰਘ ਅਧੋਗਤੀ ਦੀ ਸੋਝੀ ਅਤੇ ਗਿਆਨ ਨਹੀਂ ਹੁੰਦਾ। ਅਸੀਂ ਆਪਣੀ ਅੰਦਰਲੀ ਮਾਨਸਿਕ ਮੈਲ ਦੀ ਬਾਬਤ ਜਾਣਨ ਬੁੱਝਣ ਅਹਿਸਾਸ ਕਰਨ ਤੋਂ ਅਸਮਰਥ ਹਾਂ। ਇਸ ਤਰ੍ਹਾਂ ਅਸੀਂ ਬੇਧਿਆਨੇ ਹੀ ਆਪਣੀ ਮਾਨਸਿਕ ਅਤੇ ਅਧਿਆਤਮਿਕ ਅਗਿਆਨਤਾ ਦੇ ਭਰਮ ਭੁਲਾਵੇ ਵਿੱਚ ਆਪਣੀ ਅੰਦਰਲੀ ਮਾਨਸਿਕ ਮਲੀਨਤਾ ਨੂੰ ਨਿਤਾ ਪ੍ਰਤੀ ਹੋਰ ਵਧਾ ਰਹੇ ਹਾਂ, ਆਪਣੇ ਅਮੋਲਕ ਜੀਵਨ ਨੂੰ ਅਜਾਈ ਗਵਾ ਰਹੇ ਹਾਂ। ਇਹੋ ਕਾਰਨ ਹੈ ਕਿ ਸਾਡੇ ਬਾਹਰਮੁਖੀ ਪਾਠ ਪੂਜਾ, ਕਰਮ ਧਰਮ, ਤੀਰਥ ਇਸ਼ਨਾਨ, ਪੁੰਨ ਦਾਨ, ਯੋਗ ਅਭਿਆਸ ਆਦਿ ਦਾ ਸਾਡੇ ਜੀਵਨ ਉੱਤੇ ਕੋਈ ਅਸਰ ਹੀ ਨਹੀਂ ਹੁੰਦਾ। ਹਾਂਜੀ, ਇਹੀ ਕਾਰਨ ਹੈ ਕਿ ਸਾਡੇ ਪਾਠ ਪੂਜਾ, ਬਾਹਰਮੁਖੀ ਕਰਮ ਕਿਰਿਆ, ਤੀਰਥ ਇਸ਼ਨਾਨ, ਪੁੰਨ ਦਾਨ, ਯੋਗ ਅਭਿਆਸ ਦਾ ਸਾਡੇ ਜੀਵਨ ਉੱਤੇ ਅਸਰ ਨਹੀਂ ਹੁੰਦਾ। ਇਸੇ ਲਈ ਸਾਡੀ ਨਿਤਾ ਪ੍ਰਤੀ ਜੀਵਨ ਵਿੱਚ ਰੋਸੇ, ਗਿਲੇ, ਈਰਖਾ, ਦਵੈਤ ਆਦਿ ਵੱਧਦੇ ਜਾ ਰਹੇ ਹਨ ਅਤੇ ਸਾਡੀ ਮਾਨਸਿਕ ਅਤੇ ਅਧਿਆਤਮਿਕ ਅਵਸਥਾ ਨਿਗੜਦੀ ਜਾ ਰਹੀ ਹੈ। ਸੋਚ ਕਰੇ ਦਿਨਸ ਅਰ ਰਾਤ, ਮਨ ਕੀ ਮੈਲ ਨ ਤਨ ਤੇ ਜਾਤ, ਇਸ ਦੇਹੀ ਕੋ ਬੋ ਸਾਧ ਨਾ ਕਰੇ, ਮਨ ਤੇ ਕਬੂ ਨ ਬਿਖਿਆ ਟਰੇ, ਜਲ ਧੋਵੈ ਬੋਧੇ ਅਨੀਤ, ਸੁਧ ਕਾਂ ਹੋਇ ਕਾਚੀ ਪੀਤ, ਕਿਰਿਆ ਚਾਰ ਕਰੇ ਖਟ ਕਰਮਾ, ਇਤਰਾ ਤੇ ਸੰਸਾਰੀ, ਅੰਤਰ ਮੈਲ ਨਾ ਉਤਰੇ, ਹੋਮੇ ਬਿਨ ਗੁਰਬਾਜੀ ਹਾਰੀ, ਸਿੱਧਾ ਕੇ ਆਸਨ ਜੇ ਸਿੱਖੈ, ਇੰਦਰੀ ਵਸ ਕਰ ਕਮਾਏ, ਮਨ ਕੀ ਮੈਲ ਨਾ ਉਤਰੇ, ਹੋਮੇ ਮੈਲ ਨਾ ਜਾਏ, ਮਨ ਕਾਮਨਾ ਤੀਰਥ ਜਾਏ ਬਸਿਓ, ਸਿਰ ਕਰਵਤ ਤਰਾਏ, ਮਨ ਕੀ ਮੈਲ ਨਾ ਉਤਰੈ ਇਹ ਬਿਦ, ਜੇ ਲਖ ਜਤਨ ਕਰਾਏ। ਮਨ ਕਾਮਨਾ ਤੀਰਥ ਜਾਏ ਬਸਿਓ, ਸਿਰ ਕਰਵਤ ਤਰਾਏ, ਮਨ ਕੀ ਮੈਲ ਨਾ ਉਤਰੈ ਇਹ ਬਿਦ, ਜੇ ਲਖ ਜਤਨ ਕਰਾਏ। ਗੁਰਬਾਣੀ ਵਿਚਾਰ ਰੋਸੇ ਗਿਲੇ ਭਾਗ ਪਹਿਲਾ, ਲੇਖ ਨੰਬਰ 2, ਦੂਜਾ।